ਵਾਰ ਸੈਂਤਵੀਂ ਪੌੜੀ 23 ਵਿੱਚ ਮਨਮੁਖ ਬੰਦੇ ਦੀ ਹਾਲਤ ਭਾਈ ਗੁਰਦਾਸ ਜੀ ਨੇ ਫਰਮਾਨ ਕੀਤੀ ਕਿ ਮਨ ਮਤ ਵਾਲਾ ਮਨਮੁਖ ਬੰਦਾ ਅਕਿਰਤ ਕਣ ਹੈ, ਕੈਸਾ ਜੀਵਨ ਹੈ ਉਸਦਾ। ਫਰਮਾ ਰਹੇ ਨੇ, ਅਮੈ ਸਰੋਵਰ ਮਰੈ ਡੁੱਬ ਤਰੈ ਨ ਮਨ ਤਾਰੂ ਸੋ ਅਵਾਈ, ਪਾਰਸ ਪਰਸ ਨ ਪੱਥਰੋਂ ਕੰਚਨ ਹੋਏ ਨ ਅਘਾੜ ਕਢਾਈ, ਦਿਸ਼ੀਅਰ ਵਿਸ ਨ ਪਰ ਹਰੈ ਅੱਠ ਪੈਰ ਚੰਨਣ ਲਪਟਾਈ, ਸੰਖ ਸਮੁੰਦੋਂ ਸਖਣ ਰੋਵੈ ਤਾਹ ਮਾਰ ਸੁਣਾਈ, ਘੁੱਗੂ ਸੁੱਜ ਨ ਸੁੱਜਈ ਸੂਰਜ ਜੋਤ ਨ ਲੁਕੈ ਲੁਕਾਈ, ਮਨਮੁਖ ਵੱਡਾ ਅਕਿਰਤ ਕਣ ਦੂਜੈ ਪਾਏ ਸੁਆਏ ਲੁਭਾਈ, ਸਿਰਜਣ ਹਾਰ ਨਾ ਚਿੱਤ ਵਸਾਈ, ਸਿਰਜਣ ਹਾਰ ਨਾ ਚਿੱਤ ਵਸਾਈ। ਵੱਖ ਵੱਖ ਪ੍ਰਮਾਣ ਦੇ ਕੇ ਮਨਮੁਖ ਬੰਦੇ ਦੀ ਅਕਿਰਤ ਘਣਤਾ ਦਰਸਾ ਰਹੇ ਨੇ। ਕਹਿਣ ਲੱਗੇ, ਅਮੈ ਸਰੋਵਰ ਮਰੈ ਡੁੱਬ ਤਰੈ ਨ ਮਨ ਤਾਰੂ ਸੋ ਅਵਾਈ। ਅੰਮ੍ਰਿਤ ਦੇ ਸਰੋਵਰ ਵਿੱਚ ਅਵੇੜਾ ਬੰਦਾ, ਭਾਵ ਜਿਹੜਾ ਗੁਰੂ ਦੇ ਕਹੇ ਤੇ ਨਹੀਂ ਚੱਲਦਾ, ਗੁਰੂ ਦੇ ਆਸ਼ੇ ਤੇ ਨਹੀਂ ਚੱਲਦਾ, ਉਹ ਬੰਦਾ ਭਾਵੇਂ ਅੰਮ੍ਰਿਤ ਦੇ ਤਲਾਅ ਦੇ ਵਿੱਚ ਵੀ ਬੈਠਾ ਹੋਵੇ, ਕਹਿਣ ਲੱਗੇ ਉਹ ਬੰਦਾ ਡੁੱਬ ਮਰਦਾ। ਮਨ ਦੀ ਮੱਤ ਉੱਤੇ ਚੱਲਣ ਵਾਲਾ ਜਿਹੜਾ ਗੁਰੂ ਦੇ ਆਸ਼ੇ ਤੇ ਨਹੀਂ ਚੱਲਿਆ, ਸਤਿਗੁਰ ਦਾ ਬਚਨ ਜਿਸਨੇ ਸਤ ਕਰਕੇ ਨਹੀਂ ਮੰਨਿਆ, ਅੰਮ੍ਰਿਤ ਦੇ ਤਲਾਅ ਦੇ ਵਿੱਚ ਵੀ ਭਾਵੇਂ ਬੈਠਾ ਹੋਵੇ ਡੁੱਬ ਜਾਏਗਾ। ਧਿਆਨ ਦੇਣਾ ਸਾਧ ਸੰਗਤ, ਗੁਰੂ ਦੀ ਸ਼ਰਨ ਵਿੱਚ ਆਪਾਂ ਸਾਧ ਸੰਗਤ ਵਿੱਚ ਵੀ ਬੈਠੇ ਹੋਈਏ, ਕਥਾ ਕੀਰਤਨ ਵੀ ਸੁਣਿਆ, ਬਾਣੀ ਵੀ ਸੁਣੀ ਹੈ, ਪਰ ਜੇ ਗੁਰੂ ਦੇ ਆਖੇ ਨਹੀਂ ਲੱਗੇ, ਗੁਰੂ ਦਾ ਬਚਨ ਸਤ ਕਰਕੇ ਨਹੀਂ ਮੰਨਿਆ, ਤੇ ਭਾਵ ਸਾਗਰ ਵਿੱਚ ਫਿਰ ਵੀ ਡੁੱਬ ਜਾਣਾ। ਇਹ ਅਰਦਾਸ ਕਰਿਆ ਕਰੋ ਕਿ ਦਾਤਾ, ਜਿਹੜੇ ਬਚਨ ਅਸੀਂ ਗੁਰਦੁਆਰੇ ਆ ਕੇ ਸਤ ਸੰਗਤ ਵਿੱਚ ਆ ਕੇ ਸਾਧ ਸੰਗਤ ਵਿੱਚ ਆਣ ਕੇ ਸਰਵਣ ਕੀਤੇ ਨੇ, ਉਹ ਸਾਡੇ ਮਨਾਂ ਵਿੱਚ ਵਸ ਜਾਣ, ਕਿਉਂਕਿ ਗੁਰੂ ਕੀ ਸੰਗਤ ਤਾਂ ਅੰਮ੍ਰਿਤ ਦਾ ਸਰੋਵਰ ਹੈ ਨਾ, ਸਾਧ ਸੰਗਤ ਤਾਂ ਅਮੈ ਸਰੋਵਰ ਹੈ, ਅੰਮ੍ਰਿਤ ਦਾ ਸਰੋਵਰ ਹੈ। ਪਰ ਜੇ ਸਾਧ ਸੰਗਤ ਇੱਥੇ ਆ ਕੇ ਵੀ ਕੋਈ ਨਿੰਦਿਆਈ ਦਵੈਸ਼ੀ ਲੜਾਈਆਂ ਝਗੜਿਆਂ ਵਿੱਚ ਹੀ ਗਲਤਾਨ ਰਿਹਾ ਤੇ ਬਿਰਤੀ ਜੁੜੀ ਕੋਈ ਨਹੀਂ, ਗੁਰੂ ਦੇ ਆਸ਼ੇ ਦੇ ਉੱਤੇ ਚੱਲਿਆ ਨਹੀਂ, ਗੁਰ ਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨਮੈ ਸਹਿ, ਪਰ ਜੇ ਗੁਰੂ ਦੀ ਆਗਿਆ ਨਹੀਂ ਮੰਨੀ, ਸਤ ਸੰਗਤ ਵਿੱਚ ਆਣ ਕੇ ਵੀ ਬੇੜਾ ਪਾਰ ਨਹੀਂ ਹੋ ਸਕਣਾ। ਪਾਰਸ ਪਰਸ ਨ ਪੱਥਰੋਂ ਕੰਚਨ ਹੋਏ ਨ ਅਘਾੜ ਕਢਾਈ, ਪਾਰਸ ਦੇ ਨਾਲ ਸਪਰਸ਼ ਕਰਨ ਨਾਲ ਜਿਹੜਾ ਪੱਥਰ ਆ ਉਹ ਸੋਨਾ ਨਹੀਂ ਬਣ ਸਕਦਾ। ਹਾਲੇ ਕਿ ਉਹ ਜਿਹੜਾ ਪਾਰਸ ਆ ਉਹ ਵੀ ਪੱਥਰਾਂ ਵਿੱਚੋਂ ਹੀ ਪੈਦਾ ਹੋਇਆ, ਜਿਹੜਾ ਪਾਰਸ ਆ ਬੜਾ ਕੀਮਤੀ ਹੈ, ਪਾਰਸ ਦੇ ਨਾਲ ਕੁਛ ਐਸੀਆਂ ਧਾਤਾਂ ਨੇ ਜੇ ਲਾਈਏ ਤੇ ਸੋਨਾ ਬਣ ਜਾਂਦੀਆਂ, ਜਿਵੇਂ ਲੋਹਾ ਆ, ਤਾਂਬਾ ਆ, ਜਿਸਤ ਕਲੀ ਆ, ਚੂਨਾ ਇਤ ਆਦਿਕ, ਕਈ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਪਾਰਸ ਦੇ ਨਾਲ ਲਾਈਏ ਤੇ ਉਹ ਸੋਨਾ ਬਣਾ ਦਿੰਦਾ। ਪਰ ਪੱਥਰ ਆ ਜਿਹੜਾ ਉਹ ਪਾਰਸ ਨਾਲ ਲੱਗੇ ਤੇ ਸੋਨਾ ਨਹੀਂ ਬਣ ਸਕਦਾ। ਗੁਰੂ ਪਾਰਸ ਰੂਪ ਹੈ, ਲੋਹੇ ਦੀ ਤਰ੍ਹਾਂ ਅਗਰ ਸਾਡਾ ਜੀਵਨ ਆ ਤੇ ਗੁਰੂ ਪਾਰਸ ਨਾਲ ਲੱਗ ਕੇ ਆਪਾਂ ਸੋਨਾ ਬਣ ਸਕਦੇ ਹਾਂ, ਪਰ ਮਾਫ਼ ਕਰਨਾ ਜੇ ਜੀਵਨ ਪੱਥਰ ਆ ਤੇ ਗੁਰੂ ਪਾਰਸ ਕੋਲ ਆਣ ਕੇ ਵੀ ਆਪਾਂ ਸੋਨਾ ਨਹੀਂ ਬਣ ਸਕਦੇ। ਲੋਹੇ ਤੇ ਪੱਥਰ ਵਿੱਚ ਫਰਕ ਜੇ ਧਿਆਨ ਦੇਣਾ, ਜਿਹੜਾ ਲੋਹਾ ਨਾ, ਲੋਹਾ ਤਾਂਬਾ ਆ, ਉਹ ਪਾਰਸ ਨਾਲ ਲੱਗ ਕੇ ਸੋਨਾ ਬਣ ਜਾਂਦਾ। ਕਿਉਂ? ਜਿਹੜਾ ਲੋਹਾ ਆ, ਤਾਂਬਾ ਆ, ਉਹਨੂੰ ਅੱਗ ਦੇ ਉੱਤੇ ਰੱਖੋਗੇ ਨਾ, ਥੋੜਾ ਜਿਹਾ ਵੀ ਕਿਤੇ ਸ਼ਬਦ ਦਾ ਬਾਣੀ ਦਾ ਸੇਕ ਲੱਗਾ ਤੇ ਜਿਹੜਾ ਲੋਹਾ ਆ, ਤਾਂਬਾ ਆ, ਸਾਧ ਸੰਗਤ, ਉਹ ਪਿਘਲਦਾ, ਨਰਮ ਹੁੰਦਾ ਆ, ਲਾਲ ਸੁਰਖ ਹੋ ਜਾਂਦਾ, ਜਿਸ ਪਾਸੇ ਨੂੰ ਮੋੜਨਾ ਚਾਹੋ ਮੁੜ ਜਾਂਦਾ ਵਾ ਲੋਹਾ ਤਾਂਬਾ। ਪਰ ਪੱਥਰ ਭਾਵੇਂ ਪਾਣੀ ਚ ਰੱਖ ਛੱਡੋ, ਭਾਵੇਂ ਅੱਗ ਚ ਸੁੱਟ ਛੱਡੋ, ਉਦਾਂ ਦਾ ਹੀ ਰਹਿਣਾ, ਉਹਨੇ ਅਸਰ ਹੀ ਕੋਈ ਨਹੀਂ ਉਹਦੇ ਤੇ। ਇਸ ਲਈ ਸਾਧ ਸੰਗਤ, ਪੱਥਰ ਦੇ ਵਿੱਚ ਤੇ ਲੋਹੇ ਦੇ ਵਿੱਚ ਇਹ ਅੰਤਰ ਹੈ, ਲੋਹਾ ਜਿਹੜਾ ਉਹ ਗਰਮ ਕਰਨ ਨਾਲ ਮੁੜ ਜਾਂਦਾ, ਜੋ ਵੀ ਤੁਸੀਂ ਉਹਦੇ ਤੋਂ ਰੰਬਾ ਬਣਾਉਣਾ ਚਾਹੋ, ਉਹਦੇ ਤੋਂ ਦਾਤਰੀਆਂ ਬਣਾਉਣੀਆਂ ਚਾਹੋ, ਉਹਦੇ ਤੋਂ ਖੁਰਪੇ ਬਣਾਉਣੇ ਚਾਹੋ, ਕੋਈ ਦਾਤਰ ਤਲਵਾਰਾਂ ਕਿਰਪਾਨਾਂ ਉਹਦੇ ਤੋਂ ਬਣਾਉਣੀਆਂ ਚਾਹੋ ਲੋਹੇ ਤੋਂ, ਤੇ ਮੁੜ ਕੇ ਬਣਨਾ, ਉਹ ਮੋੜ ਮੋੜ ਕੇ ਬਣਾਉਣਾ। ਇਸ ਲਈ ਲੋਹੇ ਵਰਗਾ ਵੀ ਬੰਦੇ ਦਾ ਜੀਵਨ ਹੋਵੇ ਤੇ ਗੁਰੂ ਜਿਹੜਾ ਮੋੜ ਦਿੰਦਾ ਉਹਨੂੰ, ਮਨਮੁਖਤਾ ਵਿਕਾਰਾਂ ਵਾਲੇ ਪਾਸਿਓਂ ਰੱਬ ਵਾਲੇ ਪਾਸੇ ਨੂੰ ਮੋੜ ਦਿੰਦਾ। ਪਰ ਮਨਮੁੱਖ ਬੰਦਾ ਤੇ ਪੱਥਰ ਹੈ, ਕਿਸੇ ਪਾਸੇ ਨੂੰ ਨਹੀਂ ਉਹਨੇ ਮੁੜਨਾ, ਜਿਹੋ ਜਿਹਾ ਹੈਗਾ ਉਹੋ ਜਿਹਾ ਰਹਿਣਾ ਉਹਨੇ। ਇਸ ਲਈ ਸਾਧ ਸੰਗਤ, ਭਾਈ ਗੁਰਦਾਸ ਜੀ ਦਾ ਬਚਨ ਹੈ, ਮਨਮੁੱਖ ਬੰਦੇ ਦੀ ਹਾਲਤ ਦੱਸਦੇ ਕਿ ਅੰਮ੍ਰਿਤ ਦੇ ਸਰੋਵਰ ਵਿੱਚ ਬੈਠਾ ਵੀ ਡੁਬਕੀਆਂ ਹੀ ਲੈਂਦਾ, ਕਿਉਂਕਿ ਗੁਰੂ ਦੇ ਆਖੇ ਨਹੀਂ ਲੱਗਦਾ। ਪਾਰਸ ਦੇ ਨਾਲ ਸਪਰਸ਼ ਹੋ ਕੇ ਜਿਹੜਾ ਪੱਥਰ ਆ ਉਹ ਸੋਨਾ ਨਹੀਂ ਹੋ ਸਕਦਾ, ਕਿਉਂਕਿ ਉਹ ਅਕਾੜਿਆ, ਸੋਨੇ ਦੇ ਵਾਂਗੂ ਜਿਹੜਾ ਪੱਥਰ ਆ ਉਹ ਘੜਿਆ ਨਹੀਂ ਜਾ ਸਕਦਾ। ਘੜਿਆ ਨਹੀਂ ਜਾ ਸਕਦਾ ਦਾ ਭਾਵ ਕਿ ਉਹ ਪਾਰਸ ਨਾਲ ਲੱਗ ਕੇ ਸੋਨਾ ਨਹੀਂ ਬਣ ਸਕਦਾ, ਤੇ ਫਿਰ ਸੋਨੇ ਤੋਂ ਤਰ੍ਹਾਂ ਤਰ੍ਹਾਂ ਦੇ ਗਹਿਣੇ ਬਣਦੇ ਆ, ਇਸ ਤਰ੍ਹਾਂ ਉਹ ਸ਼ਿੰਗਾਰਿਆ ਨਹੀਂ ਜਾ ਸਕਦਾ। ਉਹ ਪੱਥਰ ਸਖਤ ਆ, ਅਸਰ ਨਹੀਂ ਹੈ ਉਹਦੇ ਤੇ ਕਿਸੇ ਦਾ ਕੋਈ, ਭਾਵੇਂ ਪਾਣੀ ਚ ਰੱਖੋ ਭਾਵੇਂ ਅੱਗ ਚ, ਕਿਸੇ ਦਾ ਅਸਰ ਨਹੀਂ ਕਬੂਲਦਾ। ਜਿਹੜਾ ਮਨਮੁੱਖ ਇਨਸਾਨ ਹੈ ਉਹਨੂੰ ਗੁਰੂ ਜਿੰਨੀ ਮਰਜ਼ੀ ਸਿੱਖਿਆ ਦੇਵੇ, ਉਪਦੇਸ਼ ਦੇਵੇ, ਸਾਧ ਸੰਗਤ ਵਿੱਚ ਆ ਕੇ ਉਹਨੂੰ ਕਥਾ ਕੀਰਤਨ ਦੁਆਰਾ ਵੀ ਆਪਾਂ ਉਪਦੇਸ਼ ਦਈਏ, ਪਰ ਉਹ ਪੱਥਰ ਆ, ਕੋਈ ਅਸਰ ਨਹੀਂ ਹੈ ਉਹਦੇ ਤੇ। ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਔਰੰਗਜ਼ੇਬ ਬਾਦਸ਼ਾਹ ਨੂੰ ਜਿਹੜਾ ਜ਼ਫਰਨਾਮਾ ਲਿਖਿਆ ਦੀਨੇ ਕਾਂਗੜ ਤੋਂ, ਉੱਥੇ ਮਹਾਰਾਜ ਨੇ ਉਹਦੇ ਬਾਰੇ ਜ਼ਿਕਰ ਕੀਤਾ ਵਾ ਔਰੰਗਜ਼ੇਬ ਨੂੰ, ਕਿ ਔਰੰਗਜ਼ੇਬ ਇਹਦੇ ਚ ਕੋਈ ਸ਼ੱਕ ਨਹੀਂ ਕਿ ਤੂੰ ਪੰਜ ਵੇਲੇ ਦਾ ਨਮਾਜ਼ੀ ਨਹੀਂ ਹੈ, ਤੂੰ ਪੰਜ ਵੇਲੇ ਨਮਾਜ਼ ਵੀ ਪੜ੍ਹਦਾ, ਤੂੰ ਰੋਜੇ ਵੀ ਰੱਖਦਾ, ਤੂੰ ਮੱਕੇ ਕਾਬੇ ਹੱਜ ਕਰਨ ਵਾਸਤੇ ਵੀ ਜਾਂਦਾ, ਤੇਰੇ ਹੱਥ ਦੇ ਵਿੱਚ ਤਸਬੀਹ ਵੀ ਹੈ, ਆਪਣੇ ਹੱਥਾਂ ਨਾਲ ਤੂੰ ਕੁਰਾਨ ਦੀਆਂ ਆਇਤਾਂ ਵੀ ਲਿਖਣਾ। ਪਰ ਔਰੰਗਜ਼ੇਬ ਤੂੰ ਧਰਮੀ ਨਹੀਂ ਹੈ, ਧਰਮ ਨਹੀਂ ਹੈ ਤੇਰੇ ਕੋਲ, ਕਿਉਂ? ਕਿਉਂਕਿ ਜਿੰਨੇ ਵੀ ਤੂੰ ਧਰਮ ਦੇ ਕੰਮ ਕਰਦਾ ਉਹ ਸਾਰੇ ਦੇ ਸਾਰੇ ਅੱਲਾ ਨੂੰ ਖੁਸ਼ ਕਰਨ ਵਾਸਤੇ, ਖਾਲਕ ਨੂੰ ਖੁਸ਼ ਕਰਨ ਵਾਸਤੇ ਨੇ। ਪਰ ਖਾਲਕ ਤੇਰੇ ਤੇ ਖੁਸ਼ ਨਹੀਂ, ਪ੍ਰਸੰਨ ਨਹੀਂ, ਜਿਹੜੇ ਖਾਲਕ ਨੂੰ ਖੁਸ਼ ਕਰਨ ਵਾਸਤੇ, ਅੱਲਾ ਨੂੰ ਖੁਸ਼ ਕਰਨ ਵਾਸਤੇ ਤੂੰ ਨਮਾਜ਼ਾਂ ਪੜ੍ਹਦਾ, ਰੋਜੇ ਰੱਖਦਾ, ਤਸਬੀਹ ਫੇਰਦਾ, ਉਸ ਅੱਲਾ ਖੁਦਾ ਤੇ ਖਾਲਕ ਦੀ ਬਣਾਈ ਖਲਕਤ ਦੇ ਉੱਤੇ ਤੂੰ ਜ਼ੁਲਮ ਕਰਦਾ, ਅਤਿਆਚਾਰ ਕਰਦਾ, ਤੂੰ ਇਸ ਖਲਕਤ ਵਿੱਚੋਂ ਖਾਲਕ ਨੂੰ ਨਹੀਂ ਵੇਖਿਆ। ਇਸ ਲਈ ਔਰੰਗਜ਼ੇਬ ਤੂੰ ਧਰਮੀ ਨਹੀਂ, ਤੇਰੇ ਵਰਗੇ ਲੋਕ ਦੋਜ਼ਕ ਨਰਕਾਂ ਦੀ ਅੱਗ ਵਿੱਚ ਸੜਦੇ ਨੇ। ਜਿੰਨੇ ਮਰਜ਼ੀ ਬਾਹਰੋਂ ਧਰਮ ਦੇ ਕਰਮ ਕਰ, ਪਰ ਤੇਰੇ ਧਰਮ ਦੇ ਕੀਤੇ ਹੋਏ ਕਰਮ ਵੀ ਪਖੰਡ ਬਣ ਕੇ ਰਹਿ ਜਾਣਗੇ, ਕਿਉਂਕਿ ਤੂੰ ਜ਼ਾਲਮ ਹੈ, ਅਤਿਆਚਾਰੀ ਹੈ, ਤੇਰੇ ਦਿਲ ਵਿੱਚ ਕਿਸੇ ਦੇ ਪ੍ਰਤੀ ਦਇਆ ਨਹੀਂ ਹੈ। ਕਲਗੀਧਰ ਪਾਤਸ਼ਾਹ ਜੀ ਦੇ ਬਚਨ ਆਪ ਜੀ ਨਾਲ ਸਾਂਝੇ ਕਰਦੇ ਹਾਂ। ਜ਼ਫਰਨਾਮੇ ਚ ਦਸ਼ਮੇਸ਼ ਪਿਤਾ ਨੇ ਲਿਖਿਆ, ਨਾ ਇਮਾਂ ਪ੍ਰਸਤੀ, ਨਾ ਔਜ਼ਾਏ ਦੀਨ, ਨਾ ਸਾਹਿਬ ਸ਼ਨਾਸ਼ੀ, ਨਾ ਮੁਹੰਮਦ ਯਕੀਨ। ਔਰੰਗਜ਼ੇਬ ਤੂੰ ਇਮਾਨ ਪ੍ਰਸਤ ਨਹੀਂ ਹੈ, ਤੇਰਾ ਕੋਈ ਦੀਨ ਧਰਮ ਨਹੀਂ ਹੈ, ਤੂੰ ਇਮਾਨ ਦੇ ਵਿੱਚ ਪੱਕਾ ਨਹੀਂ ਹੈ, ਅੱਲਾ ਖੁਦਾ ਦੇ ਉੱਤੇ ਤੈਨੂੰ ਕੋਈ ਭਰੋਸਾ ਨਹੀਂ ਹੈ, ਤੈਨੂੰ ਹਜ਼ਰਤ ਮੁਹੰਮਦ ਸਾਹਿਬ ਦੇ ਉੱਤੇ ਵੀ ਕੋਈ ਯਕੀਨ ਨਹੀਂ ਹੈ, ਕਿਉਂਕਿ ਹਜ਼ਰਤ ਮੁਹੰਮਦ ਸਾਹਿਬ ਜਿਹੜੇ ਤੁਹਾਡੇ ਮੁਰਸ਼ਦ ਪੈਗੰਬਰ ਨੇ, ਉਹਨਾਂ ਨੇ ਵੀ ਤੁਹਾਨੂੰ ਕਿਤੇ ਜ਼ੁਲਮ ਕਰਨ ਵਾਸਤੇ ਆਗਿਆ ਨਹੀਂ ਦਿੱਤੀ। ਕਿ ਛੋਟੇ ਛੋਟੇ ਮਾਸੂਮ ਬੱਚੇ, 7 ਸਾਲ 9 ਸਾਲ ਦੇ ਬੱਚਿਆਂ ਨੂੰ ਨੀਹਾਂ ਵਿੱਚ ਚਿਣ ਕੇ ਕੋਹ ਕੋਹ ਕੇ ਸ਼ਹੀਦ ਕਰ ਦਿੱਤਾ ਜਾਏ, ਕਿਹੜਾ ਧਰਮ ਤੇ ਕਿਹੜਾ ਪੈਗੰਬਰ ਇਸ ਗੱਲ ਦੀ ਇਜਾਜ਼ਤ ਦਿੰਦਾ ਹੈ? ਨਾ ਤੇਰਾ ਕੋਈ ਦੀਨ, ਨਾ ਤੇਰਾ ਕੋਈ ਇਮਾਨ, ਨਾ ਤੇਰਾ ਰੱਬ ਦੇ ਉੱਤੇ, ਅੱਲਾਹ ਦੇ ਉੱਤੇ ਭਰੋਸਾ ਹੈ, ਨਾ ਤੈਨੂੰ ਹਜ਼ਰਤ ਮੁਹੰਮਦ ਸਾਹਿਬ ਦੇ ਉੱਤੇ ਕੋਈ ਯਕੀਨ ਹੈ। ਤੇਰੇ ਵਰਗੇ ਲੋਕ ਸੰਸਾਰ ਜਗਤ ਵਿੱਚ ਠੋਕਰਾਂ ਖਾਂਦੇ ਨੇ, ਅਖੀਰ ਦੋਜ਼ਖ ਦੀ ਅੱਗ ਵਿੱਚ ਸੜਦੇ ਨੇ, ਕਿਉਂਕਿ ਤੂੰ ਉਸ ਖਾਲਕ ਦੀ ਬਣਾਈ ਖਲਕਤ ਨਾਲ ਪਿਆਰ ਨਹੀਂ ਕਰਦਾ। ਭਗਤ ਸ਼ੇਖ ਫਰੀਦ ਸਾਹਿਬ ਦਾ ਫੁਰਮਾਨ, ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾ ਹੈ। ਪੱਥਰ ਵਰਗਾ ਜੀਵਨ ਸੀ ਉਹਨਾਂ ਲੋਕਾਂ ਦਾ, ਉਹ ਮਨਮਤੀਏ ਜ਼ਾਲਮ ਲੋਕ ਸਨ ਜਿਹੜੇ। ਭਾਈ ਗੁਰਦਾਸ ਜੀ ਦਾ ਫੁਰਮਾਨ ਹੈ, ਕਹਿੰਦੇ ਪਾਰਸ ਦੇ ਨਾਲ ਜਿਹੜਾ ਪੱਥਰ ਆ ਉਹ ਸਪਰਸ਼ ਵੀ ਕਰ ਜਾਵੇ ਪਰ ਉਹ ਸੋਨਾ ਨਹੀਂ ਬਣ ਸਕਦਾ, ਪੱਥਰ ਹੀ ਰਹੇਗਾ। ਬਿਸੀਅਰ ਵੇਸਨਾ ਪਰ ਹਰ, ਅੱਠ ਪਹਿਰ ਚੰਦਨ ਲਪਟਾਈ। ਚੰਦਨ ਦੇ ਨਾਲ, ਜਿਹੜਾ ਚੰਦਨ ਦਾ ਦਰਖਤ ਹੈ, ਖੁਸ਼ਬੋਦਾਰ ਸੁਗੰਧੀ ਵਾਲਾ, ਅੱਠ ਪਹਿਰ ਸੱਪ ਉਹਦੇ ਨਾਲ ਲਿਪਟਿਆ ਰਹਿੰਦਾ, ਪਰੰਤੂ ਸੱਪ ਦੀ ਜ਼ਹਿਰ ਮੁੱਕਦੀ ਨਹੀਂ ਹੈ। ਉਸ ਚੰਦਨ ਦੀ ਠੰਡਕ ਦਾ, ਉਹਦੇ ਰਸ ਦਾ ਕੋਈ ਵੀ ਅਸਰ ਨਹੀਂ ਕਬੂਲਦਾ, ਜ਼ਹਿਰ ਦਾ ਹੀ ਭਰਿਆ ਰਹਿੰਦਾ ਹੈ ਜਿਹੜਾ ਸੱਪ ਹੈ। ਸੰਖ ਸਮੁੰਦੋਂ ਸੱਖਣ ਰੋਵੈ ਤਾਹਾਂ ਮਾਰ ਸੁਣਾਈ। ਜਿਹੜਾ ਸੰਖ ਆ, ਉਹ ਸਮੁੰਦਰ ਤੋਂ ਖਾਲੀ ਨਿਕਲਦਾ ਹੈ, ਤਾਹਾਂ ਮਾਰ ਮਾਰ ਕੇ ਲੋਕਾਂ ਨੂੰ ਸੁਣਾ ਸੁਣਾ ਕੇ ਜਿਵੇਂ ਰੋਂਦਾ ਹੈ। ਜਦੋਂ ਵਜਾਉਂਦੇ ਨਾ ਸੰਖ, ਉਹਦੀ ਆਵਾਜ਼ ਇਸ ਤਰ੍ਹਾਂ ਦੀ ਜਿਵੇਂ ਕੋਈ ਤਾਹਾਂ ਮਾਰਦਾ ਹੈ, ਤੇ ਜਿਵੇਂ ਉਹ ਸੰਖ ਹੈ ਨਾ ਜਿਹੜਾ, ਉਹ ਰੋ ਰੋ ਕੇ ਲੋਕਾਂ ਨੂੰ ਆਵਾਜ਼ਾਂ ਦਿੰਦਾ ਹੋਏ ਵੀ ਮੈਂ ਸਮੁੰਦਰ ਦੇ ਵਿੱਚੋਂ ਖਾਲੀ ਆ ਗਿਆ, ਜੇ ਕਿਤੇ ਤੁਸੀਂ ਵੀ ਗੁਰੂ ਸਮੁੰਦਰ ਦੇ ਕੋਲ ਜਾ ਕੇ ਤੇ ਖਾਲੀ ਵਾਪਸ ਘਰਾਂ ਨੂੰ ਨਾ ਆ ਜਾਇਓ। ਨਾਮ ਸਿਮਰਨ ਭਜਨ ਬੰਦਗੀ ਸਿੱਖੀ, ਗੁਰ ਸ਼ਬਦ ਤੇ ਬੰਦਗੀ ਦੀ ਕਮਾਈ ਨਾਲ ਲੈ ਕੇ ਆਇਓ। ਘੁੱਗੂ ਸੁੱਜ ਨਾ ਸੁੱਜਈ, ਸੂਰਜ ਜੋਤ ਨਾ ਲੁਕੈ ਲੁਕਾਈ। ਸੂਰਜ ਦੀ ਜਿਹੜੀ ਜੋਤ ਹੈ ਨਾ, ਸੂਰਜ ਦਾ ਜਿਹੜਾ ਚਾਨਣਾ, ਉਹ ਕਿਸੇ ਦੇ ਲੁਕਾਇਆ ਲੋਕਦਾ ਨਹੀਂ। ਇਹ ਵੱਖਰੀ ਗੱਲ ਆ ਕਿ ਜਿਹੜਾ ਉੱਲੂ ਆ ਉਹਨੂੰ ਸੂਰਜ ਦੇ ਚਾਨਣੇ ਬਾਰੇ ਕੋਈ ਗਿਆਨ ਨਹੀਂ ਹੈ। ਘੁੱਗੂ ਸੁੱਜ ਨਾ ਸੁੱਜਈ, ਕਹਿੰਦੇ ਉੱਲੂ ਨੂੰ ਆਪ ਹੀ ਚਾਨਣਾ ਨਹੀਂ ਦਿਸਦਾ, ਉੱਲੂ ਨੂੰ ਆਪ ਹੀ ਚੜਿਆ ਹੋਇਆ ਸੂਰਜ ਜਿਹੜਾ ਉਹ ਨਜ਼ਰ ਨਹੀਂ ਆਉਂਦਾ। ਸੂਰਜ ਜੋਤ ਨਾ ਲੁਕੈ ਲੁਕਾਈ, ਜਿਹੜੀ ਸੂਰਜ ਦੀ ਜੋਤ ਹੈ ਉਹ ਲੁਕਾਇਆ ਵੀ ਲੁਕਦੀ ਨਹੀਂ ਗੀ। ਭਾਵ ਗੁਰੂ ਰੂਪੀ ਸੂਰਜ ਤਾਂ ਚੜਿਆ ਹੀ ਆ, ਉਹਦਾ ਪ੍ਰਕਾਸ਼ ਤਾਂ ਸਾਰੀਆਂ ਥਾਵਾਂ ਤੇ ਹੀ ਹੈ ਸਤਿਗੁਰੂ ਸੂਰਜ ਦਾ, ਪਰੰਤੂ ਜਿਹੜੇ ਮਨਮੁੱਖ ਰੂਪੀ ਤੇ ਬੇਮੁੱਖ ਰੂਪੀ ਉੱਲੂ ਹਨ, ਉਹ ਸਾਧ ਸੰਗਤ ਅਗਿਆਨਤਾ ਦੇ ਹਨੇਰੇ ਵਿੱਚ ਭਟਕਦੇ ਫਿਰਦੇ ਆ। ਉਹਨਾਂ ਨੂੰ ਗੁਰੂ ਦੇ ਗਿਆਨ ਦਾ ਕੋਈ ਵੀ ਪਤਾ ਨਹੀਂ ਹੈ, ਕਿਉਂਕਿ ਉਹਨਾਂ ਦਾ ਜੀਵਨ ਕੀ ਹੈ? ਮਨਮੁੱਖ ਵੱਡਾ ਅਕਿਰਤ ਕਣ, ਦੂਜੇ ਪਾਏ ਸੁਆਏ ਲੁਭਾਈ। ਮਨਮੁੱਖ ਬੜਾ ਵੱਡਾ ਅਕਿਰਤ ਕਣ ਹੈ, ਮਨ ਦੀ ਮੱਤ ਉੱਤੇ ਚੱਲਣ ਵਾਲੇ ਨੇ ਮਾਲਕ ਪ੍ਰਭੂ ਦੇ ਗੁਰੂ ਦੇ ਕੀਤੇ ਪਾਰੋਪਕਾਰਾਂ ਨੂੰ ਭੁਲਾ ਦਿੱਤਾ ਹੈ। ਅਕਿਰਤ ਕਣ ਕਹਿੰਦੇ ਉਸ ਨੂੰ ਜਿਹੜਾ ਕਿਸੇ ਦੇ ਕੀਤੇ ਪਾਰੋਪਕਾਰਾਂ ਨੂੰ ਵਿਸਾਰ ਦਿੰਦਾ ਹੈ। ਮਨਮੁੱਖ ਬੰਦਾ ਬੜਾ ਵੱਡਾ ਅਕਿਰਤ ਕਣ ਆ, ਕਿਉਂਕਿ ਦੂਜੇ ਭਾਏ ਸੁਆਏ ਲੁਭਾਈ, ਉਹਨੇ ਰੱਬ ਦਾ ਪਿਆਰ ਛੱਡ ਕੇ ਮੋਹ ਮਾਇਆ ਤੇ ਸੰਸਾਰ ਦਾ ਪਿਆਰ ਹੈ ਜਿਹੜਾ, ਉਹਦੇ ਸਵਾਦ ਦੇ ਵਿੱਚ ਆਪਣੇ ਮਨ ਨੂੰ ਲਾਇਆ, ਉੱਧਰ ਹੀ ਲੁਭਾਏ ਮਨ ਹੋ ਰਿਹਾ। ਉਹਨੂੰ ਨਿਰੰਕਾਰ ਨਹੀਂ ਸੰਸਾਰ ਚੰਗਾ ਲੱਗਦਾ ਆ, ਉਹਨੂੰ ਲਿਵ ਦਾ ਰਸਤਾ ਨਹੀਂ, ਉਹਨੂੰ ਧਾਤ ਦਾ ਰਸਤਾ ਮਾਇਆ ਦਾ ਰਸਤਾ ਚੰਗਾ ਲੱਗਦਾ ਹੈ। ਗੁਰੂ ਤੋਂ ਬੇਮੁੱਖ ਹੋ ਕੇ ਜ਼ਿੰਦਗੀ ਜੀਂਦਾ। ਅਖੀਰਲੀ ਪੰਕਤੀ ਵਿੱਚ ਫਰਮਾਨ ਕਰਦੇ ਨੇ, ਸਿਰਜਣ ਹਾਰ ਨਾ ਚਿੱਤ ਵਸਾਈ। ਮਨਮੁੱਖ ਬੰਦਾ ਜਿਹੜਾ ਉਹ ਸਾਰੀ ਦੀ ਸਾਰੀ ਸ੍ਰਿਸ਼ਟੀ ਨੂੰ ਸਿਰਜਣ ਵਾਲੇ ਪਰਮਾਤਮਾ ਨੂੰ ਆਪਣੇ ਚਿੱਤ ਹਿਰਦੇ ਵਿੱਚ ਨਹੀਂ ਵਸਾਉਂਦਾ, ਭਾਵ ਜ਼ਿੰਦਗੀ ਵਿੱਚ ਪਿਆਰ ਪ੍ਰੇਮ ਵਿੱਚ ਭਿੱਜ ਕੇ ਨਹੀਂ ਜਪਦਾ ਸਤਨਾਮ ਸ੍ਰੀ ਵਾਹਿਗੁਰੂ। ਉਹਦਾ ਜੀਵਨ ਹੈ ਦਾਤ ਪਿਆਰੀ, ਵਿਸਰਿਆ ਦਾਤਾਰਾ। ਦਾਤਾ ਵਿਸਰ ਗਿਆ, ਦਾਤਾ ਨਾਲ ਪਿਆਰ ਬਣ ਗਿਆ। ਦੇਂਦੇ ਥਾਵੋਂ ਦਿੱਤਾ ਚੰਗਾ, ਮਨਮੁੱਖ ਐਸਾ ਜਾਣੀਏ। ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਬਹੁਤੀਆਂ ਚੰਗੀਆਂ ਲੱਗਦੀਆਂ ਨੇ, ਪਰ ਜਿਹੜਾ ਨਿਰੰਕਾਰ ਪਰਮੇਸ਼ਰ ਦਾਤਾਂ ਦੇਣ ਵਾਲਾ ਆ ਉਹਦੇ ਨਾਲ ਪ੍ਰੀਤ ਨਹੀਂ ਬਣੀ, ਐਸਾ ਬੰਦਾ ਮਨਮੁੱਖ ਬੰਦਾ। ਜਿਹੜਾ ਦਾਤੇ ਨੂੰ ਵਿਸਾਰ ਦੇਵੇ, ਦਾਤਾਂ ਨਾਲ ਹੀ ਮੋਹ ਪਾ ਲਵੇ, ਜਿਹੜਾ ਰੱਬ ਦੀਆਂ ਦਿੱਤੀਆਂ ਦਾਤਾਂ ਨੂੰ ਪਰਮੇਸ਼ਰ ਦਾਤੇ ਨਾਲੋਂ ਚੰਗਾ ਸਮਝੇ, ਤੇ ਉਸੇ ਹੀ ਮੋਹ ਮਾਇਆ ਤੇ ਪਦਾਰਥਾਂ ਵਿੱਚ, ਧੀਆਂ ਪੁੱਤ ਕੁਟੰਬ ਪਰਿਵਾਰ ਤੇ ਦੁਨੀਆਂ ਦੀ ਮਾਇਆ ਵਿੱਚ ਜਿਹੜਾ ਖਚਤ ਹੋ ਜਾਂਦਾ, ਉਹ ਮਨ ਦੀ ਮੱਤ ਉੱਤੇ ਚੱਲਣ ਵਾਲਾ ਮਨਮੁੱਖ ਹੈ, ਅਕਿਰਤ ਕਣ ਹੈ। ਭਾਈ ਗੁਰਦਾਸ ਜੀ ਕਹਿੰਦੇ ਐਸਾ ਬੰਦਾ ਸੰਸਾਰ ਤੋਂ ਜੀਵਨ ਦੀ ਬਾਜੀ ਹਾਰ ਕੇ ਹੀ ਤੁਰ ਜਾਂਦਾ, ਨਾ ਲੋਕ ਵਿੱਚ ਕੋਈ ਥਾਂ, ਲੋਕ ਦੇ ਵਿੱਚ ਮਾਇਆ ਤੇ ਪਦਾਰਥਾਂ ਦੇ ਪਿੱਛੇ ਭੱਜਦਿਆਂ ਜ਼ਿੰਦਗੀ ਗੁਜ਼ਰ ਗਈ। ਅੰਤ ਵੇਲਾ ਆਇਆ, ਸਾਰੇ ਰਿਸ਼ਤੇਦਾਰ ਭੈਣ ਭਰਾ ਤੇ ਮਾਇਆ ਸਭ ਕੁਝ ਪਰੇ ਹੋ ਕੇ ਖਲੋ ਗਿਆ। ਜਿਹੜੇ ਦੀਨ ਨੇ ਨਾਲ ਜਾਣਾ ਸੀ, ਦੀਨ ਦਾ ਅਰਥ ਧਰਮ, ਜਿਹੜੇ ਦੀਨ ਨੇ ਨਾਲ ਜਾਣਾ ਸੀ, ਮਨਮੁੱਖ ਬੰਦੇ ਦੇ ਕੋਲ ਉਹ ਦੀਨ ਹੈ ਕੋਈ ਨਹੀਂ, ਜਿਹੜੀ ਦੁਨੀਆਂ ਦੀ ਖਾਤਰ ਜ਼ਿੰਦਗੀ ਗੁਜ਼ਾਰ ਦਿੱਤੀ, ਉਹ ਦੁਨੀਆਂ ਪਰੇ ਹੋ ਕੇ ਖਲੋਗੀ। ਦੋ ਹੀ ਚੀਜ਼ਾਂ ਨੇ ਨਾ, ਇੱਕ ਦੀਨ ਤੇ ਇੱਕ ਦੁਨੀ। ਦੁਨੀਆਂ ਦੀ ਖਾਤਰ ਦੀਨ ਗਵਾ ਦਿੱਤਾ, ਜਦੋਂ ਅੰਤ ਵੇਲਾ ਆਇਆ ਦੁਨੀਆਂ ਪਰੇ ਹੋ ਕੇ ਖਲੋਗੀ, ਜਿਹਨਾਂ ਵਾਸਤੇ ਪਾਪ ਕਰਦਾ ਰਿਹਾ, ਤੇ ਜਿਹਨੇ ਨਾਲ ਜਾਣਾ ਸੀ ਦੀਨ ਨੇ ਧਰਮ ਨੇ, ਉਹ ਮਨਮੁੱਖ ਬੰਦੇ ਦੇ ਕੋਲ ਹੈ ਨਹੀਂ ਗਾ। ਕਬੀਰ ਸਾਹਿਬ ਕਹਿੰਦੇ ਉਹ ਬੰਦਿਆ ਆਪਣੇ ਪੈਰੀ ਆਪ ਕੁਹਾੜਾ ਮਾਰ ਲਏ, ਕਸੂਰ ਕਿਸੇ ਦਾ ਨਹੀਂ। ਗੁਰੂ ਜਦੋਂ ਵਾਜਾਂ ਮਾਰਦਾ ਸੀ ਧਰਮੀ ਬਣ ਜਾ ਧਰਮੀ ਬਣ ਜਾ, ਉਸ ਵਕਤ ਬਣਿਆ ਨਹੀਂ, ਹੁਣ ਅੰਤ ਵੇਲੇ ਹਾਰ ਕੇ ਜੀਵਨ ਦੀ ਬਾਜੀ ਜਾਏਗਾ। ਕਿਉਂ? ਕਬੀਰ ਦੀਨ ਗਵਾਇਆ ਦੁਨੀ ਸਿਉ, ਧਰਮ ਗਵਾ ਦਿੱਤਾ ਦੁਨੀਆਂ ਵਿੱਚ ਗਲਤਾਨ ਹੋ ਕੇ, ਰੱਬ ਦਾ ਨਾਮ ਚੇਤੇ ਨਹੀਂ ਰਿਹਾ, ਮੋਹ ਮਾਇਆ ਚ ਭਟਕਦਾ ਰਿਹਾ। ਕਬੀਰ ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਇਸ ਤਰ੍ਹਾਂ ਮਨਮੁਖ ਬੰਦਾ ਜੀਵਨ ਦੀ ਬਾਜ਼ੀ ਹਾਰ ਕੇ ਸੰਸਾਰ ਤੋਂ ਤੁਰ ਜਾਂਦਾ ਹੈ।